সৎনাম শ্রী বাহেগুরু গুরু গরিব নিবাস গুরু গ্রন্থ সাহেব জিও মহারাজ मान करो तुदे ऊपर मेरे प्रीतम प्यारे हमें अपराधी सद तूलते तुम बख्शन हारे हमें अपराधी सद भूलते तुम बख्शन हारे कबीर कुकर राम को मुतिया मेरो नाओ गले हमारे जेवरी गले हमारे जेवरी यह खींच तह जाओ सब दर छट के जी तेरा दर मल्या तेरा दर मल्या सब दर छट के जी तेरा दर मल्या तेरा दर मल्या
I
ਦਰ ਛੱਡ ਕੇ ਜੀ ਤੇਰਾ ਦਰ ਮੰਨਿਆ ਤੇਰਾ ਦਰ ਸਭ ਦਰ ਛੱਡ ਕੇ ਜੀ ਤੇਰਾ ਦਰ ਮੰਨਿਆ ਤੇਰਾ ਦਰ ਮੰਨਿਆ ਵਾਹਿਗੁਰੂ हम शरण प्रभ आए राम राजे हम कुल बिगाड़ दिन से रात हर लाज दुखाए सगल द्वार को छाड़ के गहयो तुहाद द्वार गाहे गहे की लाज अस गाहे गहे की लाज अस गोविंद दास तुहार मिलदा मानन माणिया नू तेरा दर ऐसा ऐसा मिलदा मानन माणिया नू तेरा दर पहले हिस्से दास बोलता फिर सारे वीर भरा भी बोलिया करो तीसरे हिस्से सब भैं भी रसना पवित्र करो मिलता मान नवाणिया मान मान्या नो तेरा दर ऐसा ऐसा मैं तुझे अगे अरदास मैं होर थाओ नाही जिस पर करो बेनती मेरा दुख सुख तुझ ही पास मेरा रख लई मान न माने दा मेरा रख लई मान न माने दा तेरा ही परवासा मेरा रख नहीं मान न माने रख नहीं मान न माने छड़ के तेरा दर मल्लिया सब कर छड़ के तेरा दर मल्लिया मेरा रख नहीं मान न माने रख नहीं मान न माने तेरा ही परवासा जी मेरा रख नहीं मान मेरा रख नहीं मान न माने दो अगल द्वार को छाड़ कर आहे गहे किला जे असू जो तेरत फेरत सब सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सात संगत जी रसना दी पवित्रता और मन दी पूर्ण एकाग्रता वास्ते धन गुरु ग्रंथ साहिब सच्चे पातशाह जी दे चरणां दा ध्यान धरदे होए साहिब गुरु गोबिंद सिंह महाराज दी बख्शिश दोहराओ प्यार नाल फतेह बुलाओ कोई रसना वांझी ना रवे सारे आखो जी वाहिगुरु जी का खालसा वाहिगुरु जी की फतेह। अत दी गर्मी विच आप सारे नींदरां नूं छड्डदे त्यागदे होए आपो अपने वहीकलां साधना राही सरकार कुल आलम पातशाह धन गुरु ग्रंथ साहिब सच्चे पातशाह दे चरणां विच पुजे हो अपने सारयां दे ही भाग सवले ने सतगुरां ने बख्शिश कीती है सानू सारयां नू अपने चरणां च बहण दा सुभाग समा मर्द ने बख्शिया। जे मना विच झाती मार के वेखीए असी ते सच्चे पातशाह दे चरणां च बैठण दे लायक भी नहीं पर इत्थे कोई भेदभाव नहीं फर्क नहीं। कल पीती सी अज मर्द चरणां च आ जाओ सवेरे पीण वाला भी शाम नूं इशनान करके आके मत्था टेक लवे कोई रोक नहीं। इत्थे गुरु रूप साध संगत यही वड्याई है गुरु घर विच कोई 20 साल तो आ रहा कोई पहले दिन आया आउंदे नूं ही माण मिलदा सत्कार मिलदा। सतगुरु बख्शिश करन सतगुरु दा सिद्धांत साडे हिरदे च वसे गुरमत साडे हिरदे च वसे पैरां च पाईआं हुंदीआं ने जुत्तीआं इत्थे सेवादार जोड़े कह के सत्कार दे ने गुरु घर विच आ के जोड़े जमा कराओ जी जोड़े बन जांदियां ने सत्कार योग बन जांदियां ने लोक मत्थे टेकदे ने संगतां दे जोड़ियां नूं मत्थे नाल लाउंदे ने प्रेमी प्यार वाले जिहड़े घर च पका लो रोटियां उही गुरुद्वारे लिया के लंगर च पा दिओ प्रशादे के आ जाणा इत्थे सत्कार मिल जांदा पर ओह बाल्टी घर च पाणी दी इत्थे लै आओ जल कहणगे सारे सत्कार। एक बंदा ही है मनमुखी आउंदा मनमुखी मुड़ जांदा खो सतनाम साडे विच कोई अंतर नहीं आउंदा असल गल तां ही बणेगी जे साडे जीवन विच कोई क्रांति आवे साडे विच कोई तब्दीली आवे साडे विच चेतना आवे तां ही संगत करन दा फायदा ते संगत करदे रहिए करदे रहिए करदे रहिए गुरमुखो संगत दी रंगत ते चढ़नी ही चढ़नी कदे ऐसा नहीं हो सकता कि सुख तुसी संगत करदे रहो ते रंग ना चढ़े वेखना यह पैना तुसी पिछे किते लगे संगत कर कि दी रहे शंकावादी दे बचन सुनते रहोगे मन शंकावादी बन जाता शरदा वाले दे बचन सुनोगे मन शरदा च आ जाता जिहो जिहदी जिहो जिहे मनुख दी असी संगत करने आ उहदे विचार साडे अंदर चलण लग पैंदे उहदी रंगत साडे ते चढ़ जांदी। इसे करके धन गुरु ग्रंथ साहिब महाराज दी बाणी विच बार बार इस गल दी तागीद कीती है कि गुरमुखा भलिया जे उहदे रंग विच रंगना चाहुंदा है जे कुछ प्राप्त करना चाहुंदा है ते संगत करनी ना छड्डी संगत तो बिना पार उतारा ना किसे दा होया ते ना होना। रोज पढ़ने आपां सारे मेरे माधो जी सत संगत मिले सो तरिया ओ तरगा ने जिन्हां ने संगत कीती खोजत खोजत सुनियो सोए साध संगत बिन तरियो ना कोए साध संगत कीते तो बिना तरिया जा ही नहीं सकदा ए गुरु ग्रंथ साहिब महाराज दा फैसला। जिहड़े अमृतधारी ने संगत विच जाना उन्हां नूं चंगा नहीं लगदा उन्हां दा जीवन बड़ा रुखा है उन्हां कोल बैठोगे बैठण नूं जी नहीं करेगा। अमृत जरूर छकिया होया भावें बाणी भी पढ़दा होवे पर संगत तो बिना उहदे विच रुखापन रहेगा। जिहड़े सतसंगी ने उन्हां दे बहण विच उन्हां दे चलण विच उन्हां दे खाण विच उन्हां दे वेखण विच हर चीज विच अंतर सतसंगियां दे बारह बारह साल रही है संतां दी टोली कहिंदे फिर जाके आउंदी है साधुआं दी बोली बारह बारह सालां विच ते बहण दा ही पता लगदा कि संगत विच जाके बैठी दा किदां। जिहड़े पक्के गुरमुख संगत करन वाले ने तुसी वेखोगे एक जगह चौंकड़ा मार के बह गए बस जिथे बह गए बह गए। जिहड़े कदे संगत विच नहीं जांदे तुसी वेखो कदे सज्जा गोडा चुक लैंदे ने कदे खब्बा गोडा चुक लैंदे ने चौंकड़ी वजदी नहीं सज्जी सुभा नहीं बणिया आदत नहीं बनी ते पांच मिंट तो शुरू करने वाले जेड़े ने पांच मिंट बैंदे ने फिर दस मिंट बैंदे ने फिर हौली हौली वधांदे ਤੇ ਜ਼ਰੂਰ ਬਖਸ਼ਿਸ਼ ਹੋ ਜਾਂਦੀ ਹੈ। ਤੇ ਤੁਹਾਡੇ ਘਰਾਂ ਦੇ ਵਿੱਚ ਮੱਝਾਂ ਗਾਵਾਂ ਰੱਖੀਆਂ ਨੇ ਗੁਰਮਖੋ, ਹੈ ਤੇ ਉਹ ਵੀ ਉਹਨਾਂ ਪਸ਼ੂਆਂ ਦੀ ਅੰਸ ਬੰਸੇ ਜਿਹੜੇ ਜੰਗਲ ਵਿੱਚ ਰਹਿੰਦੇ ਨੇ। ਜੰਗਲਾਂ ਵਿੱਚ ਰਹਿਣ ਵਾਲੀਆਂ ਗਾਵਾਂ ਨੇ, ਉਹਨਾਂ ਗਾਵਾਂ ਨੂੰ ਤੁਸੀਂ ਹੱਥ ਨਹੀਂ ਲਾ ਸਕਦੇ। ਦੁੱਧ ਚੋਣਾ ਧਾਰ ਕੱਢਣੀ ਤੇ ਬੜੀ ਦੂਰ ਦੀ ਗੱਲ, ਪਰ ਉਹ ਗਾਵਾਂ ਜਿਹੜੀਆਂ ਸਾਡੇ ਘਰਾਂ ਵਿੱਚ ਬੱਝੀਆਂ ਨੇ ਹੈ ਉਹਨਾਂ ਨਾਲ ਦੀਆਂ ਹੀ ਨੇ, ਅੰਸ ਬੰਸ ਉਹਨਾਂ ਦੀ ਹੋਈ ਆ। ਤੁਸੀਂ ਇਹਨਾਂ ਨੂੰ ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਲੈ ਜਾਂਦੇ ਹੋ। ਇਹਦਾ ਕਾਰਨ ਕੀ ਆ? ਕਿਉਂਕਿ ਮਨੁੱਖ ਦੀ ਸੰਗਤ ਹੋ ਗਈ ਉਸ ਗਾਂ ਨੂੰ, ਪਸ਼ੂ ਨੂੰ ਸੰਗਤ ਕਰਨ ਕਰਕੇ ਅਸਰ ਹੋ ਗਿਆ ਉਹਦੇ ਤੇ, ਚੁੱਪ ਕਰਕੇ ਨਾਲ ਤੁਰ ਪੈਂਦੀ ਗਾਂ ਮੱਝਾਂ ਨੇ, ਉਹਨਾਂ ਤੇ ਅਸਰ ਹੈ ਮਨੁੱਖ ਦੀ ਸੰਗਤ ਦਾ। ਤੁਸੀਂ ਤੋਤੇ ਬੋਲਦੇ ਸੁਣੇ ਹੋਣਗੇ ਰਾਮ ਰਾਮ ਕਰਦੇ, ਤੋਤੇ ਗੱਲਾਂ ਸੁਣਾਉਂਦੇ ਸੁਣੇ ਹੋਣਗੇ। ਤੁਸੀਂ ਵੇਖੋ ਇੱਕ ਪੰਛੀ ਦੇ ਕੋਲ ਬੰਦਾ ਹਰ ਸਮੇਂ ਇੱਕ ਗੱਲ ਕਹਿੰਦਾ ਰਵੇ ਕਹਿੰਦਾ ਰਵੇ ਕਹਿੰਦਾ ਰਵੇ, ਤੋਤਾ ਵੀ ਕਹਿਣ ਲੱਗ ਪੈਂਦਾ। ਤੋਤਾ ਬੋਲਣ ਵਾਲਾ ਹੋਵੇ ਉਹਦੇ ਕੋਲ ਰਾਮ 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 ਕਹੀ ਜਾਓ, ਤੋਤੇ ਉੱਤੇ ਅਸਰ ਹੋ ਰਿਹਾ। ਮਨੁੱਖ ਦੀ ਸੰਗਤ ਦਾ ਅਸਰ ਸ਼ੇਰ ਵਰਗੇ ਜਾਨਵਰਾਂ ਉੱਤੇ ਵੀ ਹੋ ਜਾਂਦਾ। ਸ਼ੇਰ ਵੀ ਨੱਚਦੇ ਨੇ ਮਨੁੱਖ ਦੇ ਇਸ਼ਾਰਿਆਂ ਉੱਤੇ। ਵੱਡੇ ਵੱਡੇ ਹਾਥੀ ਕੰਮ ਕਰਦੇ ਨੇ ਸਰਕਸਾਂ ਵਿੱਚ, ਕੰਨ ਤੋਂ ਫੜ ਕੇ ਤੋਰੀ ਜਾਂਦੇ ਨੇ ਜਿੱਧਰ ਮਰਜ਼ੀ ਲੈ ਜਾਓ। ਜੇ ਸੰਗਤ ਦੀ ਰੰਗਤ ਪਸ਼ੂ ਪੰਛੀਆਂ ਉੱਤੇ ਚੜ ਸਕਦੀ ਆ, ਸਾਡੇ ਉੱਤੇ ਕਿਉਂ ਨਹੀਂ ਚੜੇ? ਕੋਈ ਬੰਦਾ ਆਖੇ ਮੈਂ ਅੰਮ੍ਰਿਤ ਛਕਿਆ, ਮੈਂ ਤੇ ਸ਼ਰਾਬੀਆਂ ਚ ਬਹਿੰਦਾ ਹੀ ਆ, ਮੈਂ ਪੀਣਾ ਥੋੜਾ, ਪਰ ਤੂੰ ਬਹਿੰਦਾ ਰਹਿ ਇੱਕ ਦਿਨ ਪੀਣ ਲੱਗ ਜਾਏਗਾ, ਉਹਦਾ ਅਸਰ ਹੋ ਜਾਏਗਾ। ਖਿਮਾ ਕਰਨਾ ਪਿਆ ਦਿਓ, ਜਿੰਨੀਆਂ ਦਾੜੀਆਂ ਕੱਟੀਆਂ ਜਾਂ ਕੇਸ ਕਤਲ ਨਜ਼ਰ ਆ ਰਹੇ ਨੇ, ਖਿਮਾ ਕਰਿਓ। ਇਹ ਵੀ ਟੈਲੀਵਿਜ਼ਨ ਦੀ ਸੰਗਤ ਦੀ ਰੰਗਤ ਹੈ। ਆਖੋ ਸਤਨਾਮ, ਇਹ ਸੰਗਤ ਦਾ ਅਸਰ ਹੋਇਆ ਹੋਇਆ, ਪਹਿਲਾਂ ਹੈ ਹੀ ਨਹੀਂ ਸੀ। ਜਿੱਦਾਂ ਦੇ ਅੱਜ ਗਾਉਣ ਵਾਲਿਆਂ ਦੇ ਵੇਖਨੇ ਆ ਸਟਾਈਲ, ਉਹਨਾਂ ਦੇ ਵਾਲਾਂ ਦੇ ਬਣਾਏ ਹੋਏ, ਉਦਾਂ ਦੇ ਸਾਡੇ ਭਰਾ ਬਣਾ ਲੈਂਦੇ। ਸੰਗਤ ਕਰਦੇ ਨਹੀਂ, ਜੇ ਚੰਗੇ ਪਾਸੇ ਆਈਏ ਤੇ ਮਨ ਇੱਧਰ ਲੱਗ ਜਾਂਦਾ, ਉਦਾਂ ਦਾ ਸੁਭਾਅ ਬਣ ਜਾਂਦਾ। ਇਸੇ ਕਰਕੇ ਮਨਮੁੱਖ ਦੀ ਸੰਗਤ ਬੜੀ ਭੈੜੀ ਦੱਸੀ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਾਰੀ ਮਰੂੰ ਕੁਸੰਗ ਕੀ ਕੇਲੈ ਨਿਕਟ ਜਿਉਂ ਬੇਦ, ਉਹ ਝੂਲੈ ਉਹ ਚੀਰੀਐ ਸਖਤ ਸੰਗ ਨਾ ਹੇਦ। ਧਿਆਨ ਦੇਣਾ ਸੰਗਤ, ਕਬੀਰ ਸਾਹਿਬ ਕਹਿੰਦੇ ਨੇ ਮਨਮੁੱਖ ਦੀ ਸੰਗਤ ਇਦਾਂ ਦੀ ਆ, ਨਾਸਤਕਾਂ ਦੀ ਸੰਗਤ ਇਦਾਂ ਦੀ ਆ ਜਿਵੇਂ ਕੇਲੇ ਦੇ ਕੋਲ ਬੇਰੀ ਉੱਗ ਪਵੇ। ਤੁਹਾਨੂੰ ਪਤਾ ਹੈ ਕਿ ਕੇਲੇ ਦਾ ਦਰਖਤ ਜਿਹੜਾ ਹੁੰਦਾ ਹੈ ਉਹ ਬੜਾ ਸੋਹਣਾ ਹੁੰਦਾ, ਉਹਦੇ ਪੱਤਰ ਜਿਹੜੇ ਨੇ ਵੱਡੇ ਵੱਡੇ ਹੁੰਦੇ ਨੇ, ਬੜੇ ਚੌੜੇ ਬੜੇ ਸੋਹਣੇ ਲੱਗਦੇ ਨੇ। ਕੇਲਾ ਪੈਦਾ ਹੋਇਆ ਉਹਦੇ ਕੋਲ ਹੀ ਬੇਰੀ ਉੱਗ ਪਈ, ਵੇਖਣ ਵਾਲੇ ਨੇ ਆਖਿਆ ਮਾੜਾ ਹੋਇਆ, ਕੇਲੇ ਦੇ ਦੁਰਭਾਗ ਇਹਦੀਆਂ ਜੜ੍ਹਾਂ ਚ ਬੇਰੀ ਉੱਗ ਪਈ। ਦੂਜਾ ਕਹਿੰਦਾ ਇਹਦਾ ਕੀ ਅਸਰ ਹੈ, ਬੇਰੀ ਆਪਣੀ ਥਾਂ ਤੇ ਆ, ਕੇਲਾ ਆਪਣੀ ਥਾਂ ਤੇ ਆ, ਦੋਵੇਂ ਵੱਧਦੇ ਗਏ। ਕੇਲਾ ਵਧਿਆ ਉਹਨੇ ਵੱਡੇ ਵੱਡੇ ਪੱਤਰ ਕੱਢ ਲਏ, ਬੇਰੀ ਵਧੀ ਉਹਨੇ ਕੰਡੇ ਕੱਢ ਲਏ। ਫਿਰ ਇੱਕ ਦਿਨ ਹਵਾ ਆਈ, ਹਵਾ ਦਾ ਬੁੱਲਾ ਆਉਣ ਕਰਕੇ ਕੇਲਾ ਵੀ ਝੂਲਣ ਲੱਗ ਪਿਆ, ਬੇਰੀ ਵੀ ਝੂਲਣ ਲੱਗ ਪਈ। ਤੇ ਕੇਲੇ ਦੇ ਪੱਤੇ ਤੇ ਬੜੇ ਸੋਹਣੇ ਸਨ, ਪਰ ਅੱਜ ਨੇੜੇ ਸੀ ਨਾ ਬੇਰੀ, ਸੰਗਤ ਮਾੜੀ ਹੋ ਗਈ, ਨਾਲ ਬੇਰੀ ਸੀ। ਜਦੋਂ ਹਵਾ ਆਈ, ਕੇਲਾ ਝੂਲਿਆ, ਬੇਰੀ ਵੀ ਝੂਲ ਰਹੀ ਸੀ, ਬੇਰੀ ਦੀਆਂ ਤਿੱਖੀਆਂ ਕੰਡਿਆਂ ਨੇ ਕੇਲੇ ਦੇ ਸੋਹਣੇ ਸੋਹਣੇ ਪੱਤਿਆਂ ਨੂੰ ਲੀਰ ਲੀਰ ਕਰ ਦਿੱਤਾ, ਉਹ ਚੀਰੇ ਗਏ, ਉਹਨਾਂ ਦਾ ਸੁਹਾਪਣ ਖਤਮ ਹੋ ਗਿਆ, ਉਹ ਹੁਣ ਸੋਹਣੇ ਨਹੀਂ ਲੱਗਦੇ। ਸੋਹਣੇ ਤੇ ਬੜੇ ਸਨ ਪਰ ਸੰਗਤ ਮਾੜੀ ਹੋ ਗਈ। ਕਬੀਰ ਸਾਹਿਬ ਕਹਿੰਦੇ ਨੇ ਭਾਈ ਮਨਮੁੱਖ ਦੀ ਮਾੜੇ ਬੰਦੇ ਦੀ ਸੰਗਤ ਇੱਦਾਂ ਹੈ ਜਿਵੇਂ ਕੇਲੇ ਕੋਲ ਬੇਰੀ ਉੱਗ ਪਵੇ। ਪੈਦਾ ਜਿੱਦਣ ਅਸੀਂ ਹੋਏ ਸਾਂ ਸੋਹਣੇ, ਅਸੀਂ ਵੀ ਬੜੇ ਸਾਂ, ਗੱਲ ਸਰੀਰ ਦੀ ਨਹੀਂ ਗੱਲ ਮਨ ਦੀ ਆ। ਸਾਡੀ ਕਿਹਦੇ ਨਾਲ ਦੁਸ਼ਮਣੀ ਸੀ, ਸਾਡਾ ਕਿਹਦੇ ਨਾਲ ਵੈਰ ਸੀ? ਰੋਂਦੇ ਸਾਂ, ਦੁੱਧ ਪੀ ਲੈਂਦੇ ਸਾਂ, ਬਸ ਨਿਬੜ ਗਿਆ ਕੰਮ। ਪਰ ਜਿਵੇਂ ਜਿਵੇਂ ਅਸੀਂ ਵੱਡੇ ਹੋਈ ਗਏ ਆ, ਸਾਨੂੰ ਸੰਗਤ ਇਹਨਾਂ ਦੀ ਮਿਲ ਗਈ। ਜਦੋਂ ਮਨਮੁੱਖਾਂ ਵਾਲੇ ਪਾਸੇ ਤੁਰ ਪੈਂਦੇ ਆ, ਮਨਮੁੱਖਾਂ ਦੀ ਸਭਾ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਆ, ਮਨਮੁੱਖਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੰਦੇ ਆ, ਉਦਾਂ ਦਾ ਸੁਭਾਅ ਫਿਰ ਸਾਡਾ ਬਣਦਾ ਜਾ ਰਿਹਾ, ਸਾਡਾ ਜੀਵਨ ਬਰਬਾਦ ਹੋ ਰਿਹਾ। ਪਰ ਗੁਰਮੁਖੋ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਣਾ, ਕਬੀਰ ਸਾਹਿਬ ਦਾ ਘੋਰ ਵੀ ਬਚਨ ਨੇ ਕਬੀਰ ਜੈਸੀ ਉਪਜੀ ਪੇੜ ਤੇ ਜਾਂ ਤੈਸੀ ਨਿਭੈ ਓੜ ਹੀਰਾ ਕਿਸਕਾ ਬਪਰਾ ਪੁਜੈ ਨਾ ਰਤਨ ਕਰੋੜ। ਧਿਆਨ ਦੇਣਾ ਜਦੋਂ ਵੀ ਕਿਸੇ ਦਰਖਤ ਵਿੱਚੋਂ ਕੋਈ ਟਾਹਣੀ ਫੁੱਟਦੀ ਹੈ ਨਾ ਟਾਹਣੀ ਉਹ ਬਿਲਕੁਲ ਸਿੱਧੀ ਫੁੱਟਦੀ ਹੈ। ਜਦੋਂ ਵੀ ਕਿਸੇ ਦਰਖਤ ਤੋਂ ਟਾਹਣੀ ਪੈਦਾ ਹੁੰਦੀ ਹੈ ਬਿਲਕੁਲ ਸਿੱਧੀ ਪੈਦਾ ਹੁੰਦੀ ਹੈ। ਜੇ ਤੇ ਸਿੱਧੀ ਹੋਈ ਸਿੱਧੀ ਜਾਏ ਫਿਰ ਤੇ ਉਹ ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ ਜੇ ਕਿਉਂਕਿ ਜਿਹੜੀ ਸਿੱਧੀ ਲੱਕੜ ਹੈ ਉਹਦਾ ਮੁੱਲ ਬੜਾ ਹੈ। ਜੇ ਸਿੱਧੀ ਜਾਏਗੀ ਨਾ ਉਹਦਾ ਮੁੱਲ ਬੜਾ ਹੈ, ਉਹ ਕਿਸੇ ਦੇ ਘਰ ਦਾ ਦਰਵਾਜ਼ਾ ਬਣੇਗੀ, ਕਿਸੇ ਦੇ ਘਰ ਦਾ ਟੇਬਲ ਬਣ ਜਾਏਗੀ, ਉਹ ਫਰਨੀਚਰ ਬਣੇਗੀ, ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ, ਉਹ ਲੱਕੜ ਦੀ ਬੜੀ ਕੀਮਤ ਹੋਏਗੀ। ਤੇ ਜੇ ਗੁਰਮੁਖੋ ਲੱਕੜ ਪੈਦਾ ਹੋਈ ਸਿੱਧੀ ਤੇ ਬਾਅਦ ਵਿੱਚ ਵਲ ਪੈ ਜਾਣ, ਵਿੰਗ ਪੈ ਜਾਣ, ਫਿਰ ਉਹ ਲੱਕੜ ਦੀ ਕੋਈ ਕੀਮਤ ਨਹੀਂ, ਕਹਿਣਗੇ ਇਹਨੂੰ ਬਾਲਣ ਦੇ ਕੰਮ ਆਏਗੀ, ਹੋਰ ਨਹੀਂ ਕਿਸੇ ਕੰਮ ਆਏਗੀ। ਵਲ ਵਿੰਗ ਪਿਆ ਵਾਲੀ ਲੱਕੜ ਕਿਸੇ ਕੰਮ ਨਹੀਂ ਆਉਂਦੀ, ਵਲ ਪਿਆ ਵਾਲੀ ਲੱਕੜੀ ਬਾਲਣ ਦੇ ਕੰਮ ਆਉਂਦੀ ਆ, ਉਹ ਕਿਸੇ ਦੇ ਘਰ ਦਾ ਸ਼ਿੰਗਾਰ ਨਹੀਂ ਬਣ ਸਕਦੀ। ਗੁਰਮੁਖੋ ਜਿਵੇਂ ਲੱਕੜ ਸਿੱਧੀ ਪੈਦਾ ਹੋਈ ਸੀ ਅਸੀਂ ਸਾਰੇ ਹੀ ਸਿੱਧੇ ਪੈਦਾ ਹੋਏ ਸੀ, ਸਾਡੇ ਮਨ ਬਿਲਕੁਲ ਸਾਫ ਸਨ ਤੇ ਜਿੱਦਾਂ ਅਸੀਂ ਉਵੇਂ ਸਨ ਨਾ ਮਾਂ ਦੇ ਪੇਟ ਵਿੱਚੋਂ ਜਦੋਂ ਜਨਮ ਲਿਆ। ਕੋਈ ਵੈਰ ਨਹੀਂ ਸੀ, ਕੋਈ ਵਿਰੋਧ ਨਹੀਂ ਸੀ, ਕੋਈ ਨਸ਼ਾ ਨਹੀਂ ਸੀ, ਕੋਈ ਐਬ ਹੈ ਹੀ ਨਹੀਂ ਸੀ। ਜੇ ਅਸੀਂ ਉਵੇਂ ਜਿਵੇਂ ਵੱਧਦੇ ਜਾਂਦੇ ਤੇ ਗੁਰਮੁਖੋ ਅਸੀਂ ਵੀ ਇੱਕ ਦਿਨ ਪੰਥ ਦਾ ਸ਼ਿੰਗਾਰ ਬਣ ਜਾਂਦੇ, ਪਰ ਸਾਡੇ ਵਿੱਚ ਕੁਸੰਗਤ ਮਾੜੀ ਹੋਣ ਕਰਕੇ ਵਲ ਪੈ ਜਾਂਦੇ। ਦਸਾਂ ਬਾਰਾਂ ਪੰਦਰਾਂ ਸਾਲਾਂ ਦਾ ਹੋਇਆ, ਅੱਜ ਕੱਲ੍ਹ ਤੇ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਵੀ ਹੋਰ ਹੀ ਰਾਹ ਤੇ ਤੁਰੇ ਹੋਏ ਨੇ। ਪਰ ਜਿਵੇਂ ਜਿਵੇਂ ਅਸੀਂ ਵੱਡੇ ਹੋ ਰਹੇ ਹਾਂ ਸਾਡੇ ਵਿੱਚ ਵਲ ਪੈ ਰਹੇ ਨੇ, ਵਿੰਗ ਪੈ ਰਹੇ ਨੇ। ਸੰਗਤ ਹਮੇਸ਼ਾ ਮਾੜੀ ਹੋਣ ਕਰਕੇ ਇੰਨੇ ਵਲ ਸਾਡੇ ਵਿੱਚ ਪੈ ਗਏ ਨੇ ਗੁਰਮੁਖੋ, ਅਸੀਂ ਵੀ ਕਦੇ ਪੰਥ ਦਾ ਸ਼ਿੰਗਾਰ ਨਹੀਂ ਬਣ ਸਕਦੇ। ਤੇ ਜਿਵੇਂ ਜੰਮੇ ਸਾਂ ਜੇ ਕਿਤੇ ਉਵੇਂ ਰਹਿ ਜਾਈਏ। ਜਿਨ੍ਹਾਂ ਨੇ ਉੱਚਾ ਸੁੱਚਾ ਜੀਵਨ ਆਪਣਾ ਬਣਾਇਆ, ਵਿਸ਼ਿਆਂ ਵਿਕਾਰਾਂ ਤੋਂ ਬਚ ਗਏ, ਉਹਨਾਂ ਦੀ ਕਦਰ ਪਈ ਹੈ ਪੰਥ ਵਿੱਚ, ਉਹ ਪੰਥ ਰਤਨ ਬਣ ਗਏ, ਉਹਨਾਂ ਦਾ ਬੜਾ ਸਤਿਕਾਰ ਹੋਇਆ। ਪਰ ਸੰਗਤ ਮਾੜੀ ਤੋਂ ਬਚੋ, ਜਿੱਦਾਂ ਦੀ ਸੰਗਤ ਕਰਾਂਗੇ ਉਦਾਂ ਦੀ ਰੰਗਤ ਚੜ੍ਹੇਗੀ ਤੇ ਗੁਰਮੁਖਾਂ ਦੀ ਸਭਾ ਵਿੱਚ ਬਹਿਣ ਵਾਲੇ ਗੁਰਮੁਖ ਬਣ ਜਾਂਦੇ ਨੇ, ਮਨਮੁਖਾਂ ਦੀ ਸੰਗਤ ਕਰਨ ਵਾਲੇ ਮਨਮੁਖ ਬਣ ਜਾਂਦੇ ਨੇ, ਉਦਾਂ ਦਾ ਸੁਭਾਅ ਬਣ ਜਾਂਦਾ।